ਪਹਿਚਾਨ ਪਰਮਾਰਥੀ ਜੀ ਸ਼ਬਦ ਚੌਥਾ ਸਰਵਜਨ ਪੰਨਾ 109 ਸਤਿਗੁਰ ਖੋਜੋਰੀ ਪਿਆਰੀ ਜਾਗਤ ਨੇ ਦੁਰਲਭ ਰਤਨ ਪਰ ਮੇਰ ਦਇਆ ਸਤਿਗੁਰ ਕੀ ਹੁਣ ਕੋ ਦਰਸ਼ਨ ਦਈ
ਆਪ ਦੇ ਅੱਗੇ ਸਵਾਮੀ ਜੀ ਮਹਾਰਾਜ ਦੇ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਗੌਰ ਨਾਲ ਸੁਣਨ ਵਾਲਾ ਹੈ ਸੰਤਾਂ ਮਹਾਤਮਾ ਦੀ ਬਾਣੀ ਸਾਡੇ ਇੱਜ਼ਤ ਦੀ ਕਾਬਲ ਹੈ ਪਿਆਰ ਦੀ ਕਾਬਲ ਹੈ ਹਰ ਸਮੇਂ ਹਰ ਯੁੱਗ ਦੇ ਖੋਜੀਆਂ ਵਾਸਤੇ ਪਰਮਾਰਥ ਬਲਾਸ਼ੀਆਂ ਵਾਸਤੇ ਸਹੀ ਸਾਬਤ ਹੁੰਦੀ ਹੈ ਅਤੇ ਪਰਮਾਰਥ ਵਾਸਤੇ ਸਾਨੂੰ ਸਹੀ ਮਾਰਗਦਰਸ਼ਨ ਦੱਸਦੀ ਹੈ
Un breve himno de Swami Ji Maharaj es presentado ante ustedes y deben prestarle muchísima atención. Los banis de los grandes maestros, nosotros debemos respetarlos y amarlos. Y para todos los buscadores de Dios, no importa en cuál edad hayan venido, estos escritos son una buena guía.
Sadi atma us parmatma de ans hai, jaddi vi us to vichhdi hai, in eda chakao ਪਰਮਾਤਮਾ ਦੀ ਤਰਫ ਹੀ ਰਹਿੰਦਾ ਹੈ ਕਿਉਂਕਿ ਇਨਸਾਨ ਸੀ ਸਰਬੰਧ ਹੁੰਦਾ ਹੈ
El alma es de la misma esencia de Dios y ella siempre es atraída hacia Dios porque lo similar siempre atrae a lo similar y por eso ella siempre está atraída hacia el Señor Todopoderoso
ਦੁਨੀਆ ਦੇ ਅੰਦਰ ਸਾਨੂੰ ਪਤਾ ਹੀ ਹੈ ਕਿ ਖੋਜ ਕਰਨ ਦੇ ਵਿੱਚ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਸਮੁੰਦਰਾਂ ਦੀ ਗਹਿਰਾਈ ਦੀ ਖੋਜ ਕੀਤੀ ਕਿਸ ਤਰ੍ਹਾਂ ਗੋਤਾਖੋਰ ਪੈਦਾ ਹੋਏ ਕਿਸ ਤਰ੍ਹਾਂ ਲੋਕਾਂ ਨੇ ਅਸਮਾਨ ਦੀ ਖੋਜ ਕੀਤੀ ਪਹਾੜਾਂ ਦੀ ਖੋਜ ਕੀਤੀ ਬੜੇ ਬੜੇ ਕਠਨ ਪਰਿਸ਼ਰਮ ਉਹਨਾਂ ਲੋਕਾਂ ਨੇ ਕੀਤਾ ਆਪਣਾ ਤਜਰਬਾ ਉਹਨਾਂ ਨੇ ਵੀ ਆਪਣੀਆਂ ਕਿਤਾਬਾਂ ਦੇ ਅੰਦਰ ਦਰਜ ਕੀਤਾ ਹੈ ਅਸੀਂ ਉਹਨਾਂ ਦੀ ਖੋਜ ਕਰਦੇ ਹਾਂ ਪੜ੍ਹਦੇ ਹਾਂ ਸਾਡੇ ਅੰਦਰ ਵੀ ਉਹਨਾਂ ਜੈਸੀ ਖੋਜ ਕਰਨ ਦਾ ਉਤਸ਼ਾਹ ਪੈਦਾ ਹੁੰਦਾ ਹੈ
Nosotros sabemos que las personas en este mundo no han dejado ni siquiera una piedra por voltear o no han dejado ni siquiera una piedra quieta en su búsqueda del conocimiento. Han habido muchos buceadores que han ido al fondo del mar y buscando todos los descubrimientos. Incluso muchas personas subieron al cielo, a la atmósfera y allá buscaron descubrir las cosas y las personas también se fueron a las montañas en busca de algo. Después de leer acerca de la búsqueda de esas personas y de sus descubrimientos, nosotros también nos sentimos inspirados para también descubrir nosotros y hacer una búsqueda después de leer acerca de las aventuras que ellos tuvieron en su búsqueda y los descubrimientos que tuvieron.
Una sensación de hoy de ਲੋਕਾਂ ਨੂੰ ਕਾਫੀ ਫਾਇਦੇ ਹੋਏ ਹੈ ਲੇਕਿਨ ਉਹ ਖੋਜ ਕਰਦੇ ਕਰਦੇ ਇਨਸਾਨ ਕਿੱਥੇ ਪਹੁੰਚ ਗਿਆ ਆਪਣੀ ਤਬਾਹੀ ਤੇ ਪਹੁੰਚ ਗਿਆ ਅੱਜ ਦੁਨੀਆ ਦੀਆਂ ਮਹਾਨ ਸ਼ਕਤੀਆਂ ਇਹ ਮਾਨ ਰੱਖਦੀਆਂ ਹੈ ਕਿ ਸਾਡੇ ਪਾਸ ਇਸ ਕਿਸਮ ਦੇ ਬੰਬ ਹਨ ਕਿ ਅਗਰ ਚਾਹੀਏ ਤਾਂ ਅਸੀਂ ਮਿੰਟਾਂ ਸਕਿੰਟਾਂ 'ਚ ਹੀ ਦੁਨੀਆ ਨੂੰ ਤਬਾਹ ਕਰ ਸਕਦੇ ਹਾਂ
La gente se beneficia muchísimo por los descubrimientos de esos grandes científicos. ¿Y hasta dónde ha llegado el hombre con todas sus búsquedas y descubrimientos? Ha alcanzado el punto de su propia destrucción. Ahora todas las personas sienten el orgullo de haber descubierto o de tener a su alcance una cosa tal que puede destruir al mundo en segundos.
Lekin inni khoj karan de bawajood inne acche acche sadhan mahayya karan de bawajood ਅੱਜ ਦਾ ਇਨਸਾਨ ਖੁਸ਼ ਨਜ਼ਰ ਦੇ ਵਿੱਚ ਨਹੀਂ ਆਉਂਦਾ ਸੱਚਾਈ ਤਾਂ ਇਹ ਹੈ ਕਿ ਪਹਿਲੇ ਵਕਤਾਂ ਨਾਲੋਂ ਵੀ ਜ਼ਿਆਦਾ ਸ਼ਾਂਤ ਹੈ
A pesar de haber tenido todas estas búsquedas y todos estos descubrimientos y a pesar de tener todas estas comodidades que tiene el hombre actual, el hombre de hoy parece aún más triste que la gente que vivía anteriormente.
ਦੂਜੇ ਪਾਸੇ ਅਸੀਂ ਸੰਤਾਂ ਮਹਾਤਮਾ ਦੇ ਲਿਖੇ ਹੋਏ ਧਰਮ ਗ੍ਰੰਥ ਪੜ੍ਹਦੇ ਹਾਂ ਉਹਨਾਂ ਦੀ ਖੋਜ ਵੀ ਬੜੀ ਭਰਪੂਰ ਹੈ ਬੜੀ ਸ਼ਲਾਘਾਯੋਗ ਹੈ ਉਹ ਸਾਨੂੰ ਕਹਿੰਦੇ ਹੈ ਕਿਹੜੀ ਚੀਜ਼ ਖੋਜਣ ਵਾਲੀ ਹੈ ਸੰਸਾਰ ਵਿੱਚ ਸਾਨ ਦਾ ਜਾਮਾ ਪਾ ਕੇ ਪਰਮਾਤਮਾ ਔਰ ਸਤਿਗੁਰੂ ਜੀ ਪਰਮਾਤਮਾ ਨੂੰ ਸਿੱਧੇ ਅਸੀਂ ਮਿਲ ਨਹੀਂ ਸਕਦੇ ਖੋਜ ਨਹੀਂ ਸਕਦੇ ਸਾਨੂੰ ਨਹੀਂ ਪਤਾ ਕਿ ਉਹ ਪਰਮਾਤਮਾ ਕਿਸ ਤਰ੍ਹਾਂ ਮਿਲਦਾ ਹੈ ਕਿਸ ਤਰੀਕੇ ਨਾਲ ਮਿਲਦਾ ਹੈ ਕਿਉਂਕਿ ਅਸੀਂ ਲੋਕ ਇਸ ਰਸਤੇ ਤੇ ਬਿਲਕੁਲ ਇੱਕ 5 ਸਾਲ ਦੇ ਬੱਚੇ ਤੋਂ ਵੀ ਅਣਜਾਣ ਹੁੰਦੇ ਹੈ। ਇਸ ਵਾਸਤੇ ਸੰਤਾਂ ਨੇ ਨਾਲ ਹੀ ਜਾਣਕਾਰੀ ਦਿੱਤੀ ਕਿ ਤੁਸੀਂ ਸਤਿਗੁਰੂ ਨੂੰ ਖੋਜੋ, ਕਿਹੜੇ ਸਤਿਗੁਰੂ ਨੂੰ ਖੋਜੋ ਜਿਸ ਨੇ ਆਪਣੀ ਖੋਜ ਜ਼ਿੰਦਗੀ ਦੇ ਵਿੱਚ ਮੁਕੰਮਲ ਕਰ ਲਈ ਹੈ, ਪੂਰੀ ਕਰ ਲਈ ਹੈ, ਔਰ ਉਹਨੂੰ ਖੋਜੋ। ਉਹ ਤੁਹਾਨੂੰ ਦੱਸੇਗਾ ਕਿ ਕਿਸ ਤਰੀਕੇ, ਕਿਸ ਸਾਧਨ ਦੇ ਨਾਲ ਤੁਸੀਂ ਪਰਮਾਤਮਾ ਨੂੰ ਮਿਲਣਾ ਹੈ ਔਰ ਮਿਲ ਸਕਦੇ ਹੋ।
Por otro lado, cuando lo vemos acerca de los descubrimientos y de las búsquedas de los santos y los mahatmas, estas son más llenas de satisfacción y nosotros debemos apreciarlas. Cuando nosotros leemos sus experiencias, ellos nos dicen qué debemos nosotros o qué merece nuestro tiempo en descubrir y en experimentar. El Dios Todopoderoso y el Sadguru son las únicas cosas por las que debemos buscar después de recibir este nacimiento. Nosotros no podemos encontrar al Señor Todopoderoso por nosotros mismos, es por eso que tenemos que ir a donde un Sadguru, y el Sadguru nos enseña el medio a través del cual podemos llegar a conocer al Señor Todopoderoso. En este sendero nosotros somos tan ignorantes como un niño de 5 años y es por eso que no sabemos cómo buscar a Dios. Ellos nos dicen, ¿por qué tenemos que buscar al Sadguru? ¿Qué tipo de Sadguru debemos buscar nosotros? Debemos buscar a aquel Sadguru quien ha realizado a Dios y quien nos puede ayudar a realizar a Dios.
Baba Ji Amal Singh kehnde hunde si ki agar khoj kardeyan di sachi sadi sharir vi kyon na chut jave, ਅਸੀਂ ਫਿਰ ਵੀ ਇਨਸਾਨੀ ਜਾਮੇ ਤੋਂ ਥੱਲੇ ਨਹੀਂ ਜਾਂਦੇ ਗਏ, ਕਿਉਂਕਿ ਪੂਰੇ ਸਤਿਗੁਰੂ ਦੀ ਖੋਜ ਵਿੱਚ ਲੱਗੇ ਹੈ। ਉਹ ਇਹ ਵੀ ਕਹਿੰਦੇ ਹੁੰਦੇ ਸੀ, ਜਦ ਖੋਜ ਕਰ ਲਈ, ਨਾਮ ਮਿਲ ਗਿਆ, ਫਿਰ ਉਸ ਰਸਤੇ ਤੋਂ ਭਟਕ ਜਾਣਾ, ਇਹਦੋਂ ਵੱਧ ਹੋਰ ਸਾਡੀ ਜ਼ਿੰਦਗੀ ਦੀ ਕੋਈ ਗਲਤੀ ਨਹੀਂ ਹੁੰਦੀ।
Baba Jaimot Singh Ji decía, incluso si dejamos el cuerpo, mientras estamos en la búsqueda del Sadguru perfecto, no iremos por debajo del nacimiento humano. Y él dice que si después de encontrar a un Sadguru perfecto, uno lo abandona y se va por otro lado, no hay ningún error más grave que hacer este, que es el de irse del Sadguru perfecto después de haberlo encontrado.
Maharaj Kripal kehnde hunde si, sukhe nu roti, pyase nu pani, kudrat da usool hai, ਜ਼ਰੂਰ ਦਿੰਦੀ ਹੈ। ਮਹਾਤਮਾ ਸਾਨੂੰ ਦੱਸਦੇ ਹੈ, ਅਗਰ ਪਕਾਰੋਗੇ ਉਹ ਮਿਲੇਗਾ, ਖੋਜੋਗੇ ਤੇ ਜ਼ਰੂਰ ਉਹ ਤੁਹਾਡੀ ਆਸ਼ਾ ਪੂਰੀ ਕਰੇਗਾ।
El maestro Kripal Singh decía que es la ley de la naturaleza que hay comida para el hambriento y agua para el sediento. Si ustedes lloran por él, él con toda seguridad los encontrará, y si ustedes lo quieren encontrar, él con toda certeza vendrá y se verá con ustedes.
ਇਸ ਤਰ੍ਹਾਂ ਮਾਤਾ ਨੂੰ ਬੱਚੇ ਪਿਆਰੇ ਹੁੰਦੇ ਹੈ, ਪਰਮਾਤਮਾ ਨੂੰ ਆਪਣੇ ਭਗਤ ਪਿਆਰੇ ਹੁੰਦੇ ਹੈ। ਉਸ ਨੂੰ ਪਤਾ ਹੈ ਕਿ ਇਹਨੂੰ ਕਿਸ ਚੀਜ਼ ਦੀ ਖੋਜ ਹੈ, ਕਿਸ ਚੀਜ਼ ਦੀ ਤੜਫ ਹੈ, ਫਿਰ ਉਹ ਆਪਣੀ ਦਇਆ ਕਰਦਾ ਹੈ। ਉਹ ਸਤਿਗੁਰੂ ਦੇ ਜ਼ਰੀਏ ਸਤਿਗੁਰੂ ਰੂਪ, ਸ਼ਬਦ ਰੂਪ ਹੋ ਕੇ ਸਾਨੂੰ ਦਰਸ਼ਨ ਦਿੰਦਾ ਹੈ।
Así como los niños son caros a los padres, así son de caros los devotos para el Señor Todopoderoso. Luego él encuentra qué, o averigua qué es lo que él desea, qué es lo que él quiere, y después de hacer eso, él viene en la forma del Sadguru y le da todo lo que él necesita, y él viene en la forma del Shabd y se manifiesta en el Maestro y le da lo que él necesita.
Mahatma no es jummevari sumpi hindi hai. ਕਿ ਕਿੰਨਾ ਕਿੰਨਾ ਆਦਮੀਆਂ ਨੂੰ ਆਤਮਾ ਨੂੰ ਨਾਮ ਦੇਣਾ ਹੈ, ਕਿੰਨਾ ਨੂੰ ਉਸ ਪਰਮਾਤਮਾ ਦੇ ਰਸਤੇ 'ਤੇ ਪਾਉਣਾ ਹੈ, ਚਾਹੇ ਉਹ ਖੁਦ ਜਾਣ ਜਾਂ ਉਹਨਾਂ ਨੂੰ ਅੰਦਰੋਂ ਹੀ ਪ੍ਰੇਰਨ।
A los maestros les han dado esta responsabilidad de a quienes deben iniciar y a quienes deben poner en el sendero. Entonces hacen una de dos cosas, o ellos mismos van a donde esas personas que deben estar en el sendero, o los inspiran desde adentro para que esas personas vayan a donde ellos y empiecen a caminar sobre el sendero.
ਪਲਟੂ ਸਾਹਿਬ ਨੇ ਕਿਹਾ ਹੈ ਕਿ ਸੰਤਾਂ ਨੂੰ ਕੀ ਚਾਹ ਹੁੰਦਾ ਹੈ, ਕੋਈ ਉਹਨਾਂ ਨੇ ਬਾਹਰ ਮਨ ਵਡਿਆਈ ਪ੍ਰਾਪਤ ਕਰਨ ਵਾਸਤੇ ਨਹੀਂ ਜਾਣਾ ਹੁੰਦਾ, ਕੋਈ ਹੋਰ ਦੁਨੀਆਂ ਦਾ ਸਾਧਨ ਜੁਟਾਉਣ ਵਾਸਤੇ ਨਹੀਂ ਜਾਣਾ ਹੁੰਦਾ ਗਾ, ਉਹਨਾਂ ਦਾ ਕੋਈ ਵੀ ਦੁਨਿਆਵੀ ਫਾਇਦਾ ਉਠਾਉਣ ਦਾ ਮਤਲਬ ਨਹੀਂ ਹੁੰਦਾ ਗਾ। ਲੇਕਿਨ ਜੀਵਾਂ ਦੀ ਹੱਥ ਬੜੇ ਮੁਲਕਾਂ 'ਚ ਫਿਰਦੇ ਹੈ, ਕਹਿੰਦੇ ਬੜੇ ਦੁੱਖ ਸਹਿੰਦੇ ਹੈ, ਲੰਮੀਆਂ ਯਾਤਰਾ ਕਰਦੇ ਹੈ, ਰਾਤਾਂ ਜਾਗਦੇ ਹੈ, ਜਾ ਕੇ ਸੁੱਤੀਆਂ ਆਤਮਾ ਨੂੰ ਜਗਾ ਕੇ ਉਹ ਪਰਮਾਤਮਾ ਦੇ ਨਾਲ ਜੋੜਦੇ ਹੈ।
ਪਾਲਤੂ ਸਾਹਿਬ ਦਿਸੇ ਕਿ ਕੁਆਲ ਦੇਸੇਓ ਟੀਨਨ ਲੋ ਸੰਤੋਸ ਓ ਲੋ ਮਾਇਸਟਰੋਸ ਇਲ ਦਿਸੇ ਕਿ ਲੋ ਸੰਤੋਸ ਓ ਮਾਇਸਟਰੋਸ ਸਾਲਨ ਈ ਵਿਆਹਨ ਆ ਓਤਰਸ ਪਾਰਟੇਸ ਇਲੋਸ ਪੋਰ ਕੇ ਸੇ ਕੇਦਨ ਡਿਸਪੀਰਟੋਸ ਡੂਰਾਂਟੇ ਟਾਂਟਸ ਨੋਚੇਸ ਈ ਪੋਰ ਕੇ ਹਾਸਨ ਟਾਂਟੋ ਸਕ੍ਰੀਫਿਸੀਓਸ ਈ ਪੋਰ ਕੇ ਸੁਫਰਨ ਟਾਂਟੋ ਇਲੋਸ ਲੋ ਹਾਸਨ ਓਨਿਕਾਮੈਂਟੇ ਪਾਰਾ ਡਿਸਪੀਰਟਾਰ ਆ ਲਾਸ ਆਲਮਸ ਈ ਇਲੋਸ ਵਾਨ ਆ ਓਤਰੋਸ ਸੀਟੀਓਸ ਈ ਵਿਆਹਨ ਪੋਰ ਫੁਏਰਾ ਸੋਲਾਮੈਂਟੇ ਪਾਰਾ ਡਿਸਪੀਰਟਾਰ ਆ ਲਾਸ ਆਲਮਸ।
ਮਹਾਰਾਜ ਕਿਰਪਾਲ, ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੰਤ ਆਪਣਾ ਸਟਾਫ ਸਾਥ ਹੀ ਲਿਆਉਂਦੇ ਆ, ਕਿਹਨਾਂ ਤੋਂ ਕੀ ਕੰਮ ਲੈਣਾ ਹੁੰਦਾ ਹੈ, ਉਹਨਾਂ ਨੂੰ ਅੰਦਰੂਨੀ ਗਿਆਨ ਹੁੰਦਾ ਹੈ, ਉਹ ਡਿਊਟੀ ਉਹਨਾਂ ਨੂੰ ਸੌਂਪ ਦਿੰਦੇ ਹੈ, ਆਪਣੇ ਸੇਵਕਾਂ ਦੀ ਵੀ ਡਿਊਟੀ ਲਾਉਂਦੇ ਹੈ ਕਿ ਤੁਸੀਂ ਕਿੰਨਾ ਕਿੰਨਾ ਆਤਮਾ ਨੂੰ ਅੰਦਰੋਂ ਪ੍ਰੇਰਨਾ ਹੈ, ਸਤਸੰਗੀ 'ਤੇ ਵੀ ਜ਼ਿੰਮੇਵਾਰੀ ਆਉਂਦੀ ਹੈ, ਉਹ ਖੁਦ ਠੀਕ ਬਣੇ, ਨਮੂਨਾ ਬਣ ਕੇ ਦੂਜਿਆਂ ਦੇ ਪੇਸ਼ ਆਏ, ਤਦ ਹੀ ਦੂਸਰੀਆਂ ਆਤਮਾ ਜੋ ਹਾਲ ਜੁੜੀਆਂ ਨਹੀਂ, ਵੱਖ ਵਕਾਰ ਨਹੀਂ, ਉਹ ਵੀ ਫਾਇਦਾ ਉਠਾਉਣ।
El maestro Sawant Singh y el maestro Kirpal decían que los santos traen a sus propios trabajadores consigo. Y ellos mismos saben quién tiene que hacer qué tipo de trabajo y ellos mismos les dan ese trabajo a las personas para que ellos lo realicen. Ellos también saben a quién tienen que darle trabajo de inspirar a las demás personas para que vengan al sendero y para que sigan al maestro. Y también ellos saben a quiénes tienen que inspirar para que se conviertan en un ejemplo para las demás personas. Porque a menos que nosotros nos convirtamos en un ejemplo para los demás, otras personas no pueden vernos a nosotros ni llegar al sendero.
Yareo, har atma da waqt muqarrar hunda hai. ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦੇਵ ਜੀ ਬਹੁਤ ਥੋੜ੍ਹੇ ਫਾਸਲੇ 'ਤੇ ਰਹਿ ਰਹੇ ਸਨ, ਉਹ ਖਡੂਰ ਸਾਹਿਬ ਰਹਿ ਰਹੇ ਸਨ, ਉਹ ਗੋਇੰਦਵਾਲ ਰਹਿ ਰਹੇ ਸਨ, ਲੇਕਿਨ ਮਿਲਾਪ ਨਹੀਂ। ਗੁਰੂ ਅਮਰਦੇਵ ਜੀ ਉਸ ਵਕਤ 22 ਦਫਾ ਹਰਿਦੁਆਰ ਗਿਆ ਜਦੋਂ ਕਿ ਕੋਈ ਆਉਣ ਜਾਣ ਦਾ ਸਾਧਨ ਨਹੀਂ ਸੀ ਸਾਡੇ ਇਲਾਕੇ ਦੇ ਅੰਦਰ ਪੰਜਾਬ 'ਚ। ਜੋ ਹਰਿਦੁਆਰ ਨੂੰ ਜਾਂਦਾ ਸੀ ਲੋਕ ਉਸ ਨੂੰ ਰੋ ਲੈਂਦੇ ਸੀਗੇ ਕਿ ਪਤਾ ਨਹੀਂ ਇਹ ਜੰਗਲਾਂ 'ਚ ਜਾਨਵਰਾਂ ਦਾ ਖਾਜ ਬਣੇਗਾ, ਪਤਾ ਨਹੀਂ ਮੁੜ ਕੇ ਆਏਗਾ ਕਿ ਨਹੀਂ ਆਏਗਾ। ਤੁਸੀਂ ਦੇਖ ਲਓ ਐਸੇ ਵਿਖੜੇ ਵਕਤ ਦੇ ਵਿੱਚ ਉਹਨਾਂ ਨੇ 22 ਦਫਾ ਗੰਗਾ ਦੀ ਯਾਤਰਾ ਕੀਤੀ।
Mis amados, el tiempo en que el amado va a llegar al sendero está ya predeterminado. El Guru Amar Dev Ji no vivía muy lejos de donde vivía el Guru Angad Dev. El Guru Amar Dev vivía en Goindwal y el Guru Angad Dev vivía en Kalur Sahib, que son sitios que no quedan muy lejos el uno del otro, pero sin embargo no se habían encontrado. Durante ese tiempo, el Guru Amar Dev viajó hasta Haridwar 22 veces. En ese tiempo no había buenos medios de transporte ni las carreteras eran buenas. Y en ese tiempo, cada vez que alguna persona emprendía un viaje hacia Haridwar en peregrinaje, Haridwar es la ciudad por donde fluye el río Ganges y la gente va allá muchísimo. Y cada vez que salía alguna persona en ese peregrinaje, sus familiares empezaban a velar por él, porque no sabían si iba a regresar o no. Y durante ese tiempo difícil, el Guru Amar Dev hizo ese peregrinaje a Haridwar 22 veces.
ਹਿੰਦੁਸਤਾਨ ਦੇ ਅੰਦਰ ਬੇਸ਼ੱਕ ਅੱਜ ਬੜੇ ਸ਼ਹਿਰਾਂ ਦੇ ਅੰਦਰ ਪੱਛਮ ਜੈਸੇ ਰਿਵਾਜ ਆਉਂਦੇ ਜਾਂਦੇ ਹੈ, ਲੇਕਿਨ ਫਿਰ ਵੀ ਹਾਲ ਜ਼ਿਆਦਾਤਰ ਲੋਕ ਪੇਂਡੂ ਜਨਤਾ ਦਾ ਖਾਸ ਕਰਕੇ ਹੀ ਪਿਛਲੇ ਰਸਮ ਰਿਵਾਜ ਦੇ ਵਿੱਚ ਹੈ। ਲੜਕੀ ਵਾਲਾ ਜਿਨ੍ਹਾਂ ਦੇ ਆਪਦੀ ਲੜਕੀ ਦੀ ਸ਼ਾਦੀ ਕਰਦਾ ਹੈ, ਉਹ ਉਸ ਘਰ ਦੀ ਪੂਰੀ ਤਹਿਕੀਕਾਤ ਕਰਦਾ ਹੈ, ਕੀ ਜਾਤੀ ਹੈ, ਕੀ ਤੁਸੀਂ ਕਾਰੋਬਾਰ ਕਰਦੇ ਹੋ, ਕਿਤਨੀ ਤੁਹਾਡੇ ਕੋਲ ਸੰਪਤੀ ਹੈ, ਹਰ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਦੇ ਹੈ। ਹੁਣ ਤੁਸੀਂ ਸੋਚ ਸਕਦੇ ਹੋ ਗੁਰੂ ਅੰਗਦ ਦੇਵ ਦੀ ਲੜਕੀ ਔਰ ਗੁਰੂ ਅਮਰਦੇਵ ਜੀ ਦੇ ਭਰਾ ਦੇ ਘਰੇ ਭਰਾ ਦੇ ਲੜਕੇ ਨੂੰ ਵਿਆਹੀ ਗਈ ਸੀ, ਕਿਹੜੀ ਖੋਜ ਨਹੀਂ ਉਹਨਾਂ ਨੇ ਕੀਤੀ ਸੀ, ਕੀ ਪਤਾ ਨਹੀਂ ਸੀਗਾ ਕਿ ਸਾਡਾ ਜੋ ਕੁੜਮ ਹੈ ਇਹ ਭਗਵਾਨ ਨਾਲ ਮਿਲਿਆ ਹੋਇਆ। ਨਹੀਂ, ਵਕਤ ਨਹੀਂ ਆਇਆ ਸੀ ਉਸ ਨੂੰ ਪਛਾਣ ਨਾ ਸਕੇ, ਕਈ ਵਾਰੀ ਘਰੇ ਗਏ, ਲੇਕਿਨ ਜਦ ਆਖਰੀ ਦਫਾ ਹਰਿਦੁਆਰ ਦੇ ਵਿੱਚ ਗਏ, ਬ੍ਰਹਮਚਾਰੀ ਨਾਲ ਮਿਲਾਪ ਹੋਇਆ, ਬਾਤੋਂ ਬਾਤੋਂ ਦੇ ਵਿੱਚ ਉਹ ਪੁੱਛਣ ਲੱਗੇ ਕਿ ਯਾਰ ਅਮਰ ਤੇਰਾ ਗੁਰੂ ਕੌਣ ਹੈ। ਹੁਣ ਉਹਦਾ ਕੋਈ ਗੁਰੂ ਨਹੀਂ ਸੀ, ਬ੍ਰਹਮਚਾਰੀ ਸਾਰੀ ਰਾਤ ਉਹਦੇ ਨਾਲ ਗੱਲਾਂ ਕਰਦਾ ਰਿਹਾ, ਭੋਜਨ ਖਾਧਾ, ਉਹ ਰੋਣ ਲੱਗ ਪਿਆ, ਕਹਿਣ ਲੱਗਿਆ ਅਫਸੋਸ ਦੀ ਗੱਲ ਹੈ ਕਿ ਮੈਂ ਨਗੂਰੇ ਦੀ ਸੰਗਤ ਕੀਤੀ, ਨਗੂਰੇ ਦੇ ਘਰ ਦਾ ਪਾਣੀ ਪੀਤਾ, ਰੋਟੀ ਖਾਧੀ, ਉਹ ਤੂੰ 72 ਸਾਲ ਦਾ ਹੋ ਗਿਆ ਹੈ, ਤੈਨੂੰ ਅਜੇ ਵੀ ਪਤਾ ਨਹੀਂ ਕਿ ਗੁਰੂ ਜ਼ਰੂਰੀ ਹੁੰਦਾ ਹੈ। ਹੁਣ ਆਲਾ ਪਾਤਰ ਸੀ ਗੁਰੂ ਅਮਰਦੇਵ ਜੀ, ਸਾਰੀ ਰਾਤ ਰੋਂਦੇ ਨੇ ਕੱਢੀ, ਗੰਗਾ ਮਈਆ ਦੇ ਵਾਸਤੇ ਪਾਉਂਦੇ ਆ, ਗੰਗਾ ਮਈਆ ਮੈਨੂੰ ਗੁਰੂ ਮਿਲਾ ਦੇ। ਸੁਬਾਹ ਹੋਇਆ, ਇਸੇ ਤਰ੍ਹਾਂ ਰੋਂਦੇ ਨੂੰ ਜਿਹੜੇ ਆਦੀ ਬਹੂ ਸੀ ਉਸਨੇ ਚਾਟੀ ਜੀ ਮਦਾਣੀ ਪਾਈ, ਬਾਣੀ ਪੜ੍ਹੀ, ਲੋਕੇ ਸੁਣਦਾ ਰਿਹਾ। ਹਿੰਦੁਸਤਾਨ ਦੇ ਅੰਦਰ ਖਾਸ ਕਰ ਉਸ ਵਕਤ ਇਹ ਰਿਵਾਜ਼ ਸੀ ਕਿ ਸਹੁਰਾ ਨੂੰਹ ਦੇ ਸਾਥ ਬਾਤ ਨਹੀਂ ਕਰ ਸਕਦਾ ਹੁੰਦਾ ਸੀਗਾ, ਔਰ ਲੋਕੇ ਬਾਣੀ ਸੁਣਦਾ ਰਿਹਾ। ਆਖਰ ਪਿਆਰ ਪਿਆਰ ਹੀ ਹੁੰਦਾ ਹੈ, ਉਹਨੂੰ ਕਹਿੰਦਾ ਬੇਟੀ ਕੀ ਇਹ ਸਿਫਤਾਂ ਹੈ ਕਿਸੇ ਵਿੱਚ, ਕਿਹਦੀ ਤੂੰ ਬਾਣੀ ਪੜ੍ਹਦੀ ਹੈ, ਕੋਈ ਹੈ ਇਸ ਵਕਤ ਮਹਾਤਮਾ? ਉਹ ਕਹਿੰਦੀ ਹਾਂ ਜੀ, ਜਿਹੜੇ ਤੁਹਾਡੇ ਕੁੜਮ ਲੱਗਦੇ ਹੈ, ਮੇਰੇ ਪਿਤਾ ਹੈ, ਇਹ ਸਾਰੀਆਂ ਸਿਫਤਾਂ ਉਹਨਾਂ ਦੇ ਅੰਦਰ ਹੈ। ਉਹ ਕਹਿਣ ਲੱਗਿਆ ਮੈਨੂੰ ਤੂੰ ਲੈ ਚੱਲ। ਉਹ ਕਹਿਣ ਲੱਗੀ ਮੇਰਾ ਇਹ ਕਾਇਦਾ ਹੈ, ਜਦ ਤੱਕ ਮੇਰਾ ਪਿਤਾ ਮੈਨੂੰ ਹੁਕਮ ਨਾ ਦੇਵੇ ਮੈਂ ਕਦੇ ਪੇਕਿਆਂ ਦੇ ਘਰ ਨਹੀਂ ਗਈ। ਉਹ ਕਹਿਣ ਲੱਗਿਆ ਦੇਖ, ਜੋ ਤੈਨੂੰ ਸਜ਼ਾ ਮਿਲੇਗੀ ਉਹ ਮੈਂ ਚੱਲੂੰਗਾ। ਆਖਰ ਉਹ ਘਰੇ ਲੈ ਗਈ, ਉਸਨੂੰ ਬੂਹੇ ਦੇ ਬਾਹਰ ਖੜਾ ਕਰ ਦਿੱਤਾ ਕਿ ਮੈਂ ਅੰਦਰੋਂ ਇਜਾਜ਼ਤ ਲੈ ਲਾਂ। ਦਿਲ ਦਾ ਦਿਲ ਨੂੰ ਰਾਹ ਹੁੰਦਾ ਹੈ, ਗੁਰੂ ਅੰਗਦ ਦੇਵ ਜੀ ਜਾਣਦੇ ਸਨ। ਉਹਨੂੰ ਕਹਿਣ ਲੱਗੇ ਕਿ ਬੇਟੀ ਜਿਸ ਨੂੰ ਤੂੰ ਹੁਣ ਲਿਆਈ ਹੈ ਉਹਨੂੰ ਬਾਹਰ ਕਿਉਂ ਖੜਾ ਕੀਤਾ, ਅੱਗੇ ਲਾਇਆ? ਹੁਣ ਆਲਾ ਪਾਤਰ ਸੀ, ਜਦ ਗੁਰੂ ਮਿਲਿਆ, ਨਾਮ ਮਿਲਿਆ, ਉਹਨਾਂ ਨੇ ਇਸ ਕਿਸਮ ਦੀ ਸੇਵਾ ਕੀਤੀ ਕਿ ਮੁੜ ਕੇ ਆਪਣੇ ਪਿੰਡ ਜਾਣ ਦਾ ਨਾਂ ਤੱਕ ਨਹੀਂ ਲਿਆ, ਬਲਕਿ ਗੁਰੂ ਨੂੰ ਮਿਲ ਕੇ ਗੁਰੂ ਰੂਪ ਹੀ ਹੋ ਗਏ।
Cuando en muchas ciudades de India hay muchas cosas modernas, como en el occidente, sin embargo, en las aldeas la gente todavía es muy tradicional, y si alguna persona desea casar a la hija con el hijo de otra familia, ellos siempre averiguan qué tipo de trabajo hacen, a qué familia pertenecen, cuáles son sus antepasados y cosas por el estilo. La hija del Guru Angad Dev se casó con el sobrino del Guru Amar Dev. Entonces, ¿piensan ustedes que la familia, esas dos familias no se conocerían mutuamente en ese tiempo? Esas dos familias se habían conocido y se veían mutuamente, y es posible que el Guru Amar Dev hubiera visto al Guru Angad, que sea el Guru Angad Dev muchas veces, pero como no había llegado su momento de recibir la iniciación, él no lo había reconocido. El encuentro con su maestro sucedió después de la última vez que el Guru Amar Dev fue a Haridwar, después de ir 22 veces, y esto sucedió que él fue hasta Haridwar y allá se encontró con un brahmachari, o sea, una persona célibe, y allá pasó toda la noche, y durante la noche cuando ellos estaban hablando, salió a la luz de que el Guru Amar Dev no tenía a ningún maestro, porque Brahmachari le preguntó que quién era el maestro de él, y él le dijo que él no tenía ningún maestro. Entonces el Brahmachari se arrepintió muchísimo y él dijo que he dañado mi religión, he dañado todas mis meditaciones, porque he tomado el alimento y he recibido el agua de una persona que no tiene a un gurú. ¿No sabes tú acaso la importancia que es tener a un gurú? Tú tienes 72 años de edad y aún no tienes a un maestro. Fue entonces cuando el Guru Amar Dev Ji se dio cuenta de la importancia que era tener un maestro, y durante toda la noche él lloró y le pidió toda la noche a la Madre Ganges que por favor le ayudara a encontrar a un maestro, y lloró durante toda la noche. Después de pasar esa noche allí, él se fue muy desilusionado y se fue a su casa, y allá pasó otra noche, y a la mañana siguiente, cuando la hija del Guru Angad Dev se levantó a empezar a hacer todos los trabajos diarios de la casa, ella mientras batía la leche empezó a cantar los vanis escritos por el Guru Angad Dev, en los cuales se cantaba la importancia y las cualidades del maestro. En ese tiempo se consideraba que una persona, el suegro o alguien que tenía una posición equivalente al suegro en la casa, él no podía ir y a ver la cara de la nuera. O sea, en ese caso era el Guru Amar Dev con la hija del Guru Angad Dev, y por eso él no se atrevía a ir al frente de ella y a escucharla cantar sus himnos, sino que él se fue y desde un rincón él la escuchaba mientras ella estaba cantando. Pero como él tenía el deseo de hacer la devoción del Señor, él recogió un poco de valor y se fue hacia donde ella y le preguntó, ¿hay acaso alguien en este mundo presente que tiene todas estas cualidades de las cuales tú estás cantando? Ella le dijo, sí, mi padre, quien ha escrito todos estos himnos, él tiene todas estas cualidades y él es el maestro perfecto. Cuando el Guru Amar Dev expresó sus deseos de ir a ver al padre de esa niña, ella dijo, yo tengo esta regla o esta norma de que yo no voy a visitar a mis padres a menos que ellos me llamen. Entonces el Guru Amar Dev dijo, que no importa cuál castigo te den a ti, yo lo aguantaré, pero por favor, por amor a Dios, llévame allá. Cuando llegaron a la casa, la hija del Guru Angad Dev le pidió al Guru Amar Dev que por favor esperara afuera mientras ella entraba y pedía permiso a su padre para hacerlo entrar a él. Y cuando el Guru Angad Dev la vio entrar, como él era todo consciente, él le dijo, querida hija, ¿por qué has dejado a aquel a quien trajiste acá parado allá afuera? Por favor, pídele que entre. cuando el Guru Amar Dev entró a esa casa, él no volvió a salir, sino que él se convirtió en el verdadero discípulo, se convirtió en la forma del maestro, y él desarrolló su amor y su fe por ese maestro.
Maharaj Savan Singh kehnde hunde sige sevadaran nu ya bibiyan khana taiyar karn waliyan nu ke seva jo hai ida guru nagad vijana dinda hai anam dinda hai par seva karni oh kehnde hunde badi mushkil hai seva da phal bada mittha succha pyara hunda hai.
El maestro Savan Singh ji le decía a sus sevadares, a las mujeres que preparaban el alimento, que la recompensa por el seva, el maestro la da inmediatamente. Esta recompensa es muy dulce y es muy deliciosa, pero es muy difícil hacer el seva.
Guru Amar Dev ji ne namdan prapt karke faisla kar liya ke guru charna ch baki da jeevan bitauna hai, seva karni hai. Dostan de andar kudma de kar rehna vad to vad eh loklaaj hai, mehna hai. Lokan ne koi kasar nahi chhaddi. ਹਮੇਸ਼ਾ ਹੀ ਕਹਿੰਦੇ ਸੀਗੇ ਕੁੜਮਾਂ ਦੇ ਬਾਹਰ ਉੜਦਾ ਹੈ, ਇਹਦਾ ਕੋਈ ਵੀ ਨਹੀਂ, ਪੁੱਤਾਂ ਨੇ ਕੱਢ ਰੱਖਿਆ ਹੈ. ਇੱਥੋਂ ਤੱਕ ਇੱਕ ਦਿਨ ਰਾਤ ਨੂੰ ਗੁਰੂ ਅੰਗਦ ਦੇਵ ਵਾਸਤੇ ਪਾਣੀ ਦੀ ਗਾਗਰ ਲਿਆ ਰਿਹਾ ਸੀਗਾ. ਜਲਾਹਾਂ ਦਾ ਘਰ ਰਸਤੇ 'ਚ ਪੈਂਦਾ ਸੀਗਾ, ਖੱਡੀ ਦੇ ਵਿੱਚ ਪੈਰ ਰੱਸੇ ਚੜ੍ਹ ਗਿਆ, ਉਹ ਡਿੱਗ ਪਿਆ. ਜਲਾਹ ਕਹਿਣ ਲੱਗਾ ਕੌਣ ਹੈ? ਜਲਾਹੀ ਨੇ ਬੜਾ ਜ਼ੋਰ ਦੀ ਤਾਨਾ ਮਾਰਿਆ, ਕਹਿਣ ਲੱਗੇ ਇਸ ਵੇਲੇ ਹੋਰ ਕੌਣ ਹੈ? ਉਹ ਪੁੱਤਾਂ ਨੇ ਤਾਂ ਘਰੋਂ ਕੱਢ ਦਿੱਤਾ, ਅਮਰੂ ਨਾ ਥਾਵਾਂ ਹੋਏਗਾ. ਲੇਕਿਨ ਉਸਨੇ ਸਭ ਕੁਛ ਕੰਨੀ ਸੁਣਿਆ ਪਰ ਬਿਲਕੁਲ ਸ਼ਿਕਾਇਤ ਨਹੀਂ ਕੀਤੀ. ਕੋਈ ਪ੍ਰੇਮੀ ਸੁਣਦਾ ਸੀਗਾ, ਗੁਰੂ ਅੰਗਦ ਦੇਵ ਕੋਲ ਇਹ ਸਾਰਾ ਕੁਛ ਕਿਹਾ. ਪਰ ਇਸ ਸੰਗਤ ਦੇ ਵਿੱਚ ਗੁਰੂ ਅੰਗਦ ਦੇਵ ਨੇ ਸੱਦਿਆ, ਦੇਖੋ ਬਈ, ਲੋਕ ਇਹਨੂੰ ਨਮਾਣਾ ਕਹਿੰਦੇ ਹੈ, ਇਹ ਨਮਾਣਿਆਂ ਦਾ ਮਾਣ ਹੋਏਗਾ. ਇਹਨੂੰ ਨਥਾਵਾਂ ਕਹਿੰਦੇ ਹੈ, ਇਹ ਨਥਾਵਿਆਂ ਦਾ ਥਾਂ ਹੋਏਗਾ. ਜਿਉਂ ਨਜ਼ਰ ਤੱਕੀ ਉਸਨੂੰ ਭਰਪੂਰ ਕਰ ਦਿੱਤਾ. ਲੇਕਿਨ ਇਹ ਕਿਉਂ ਕੀਤਾ ਕਿ ਉਹਦੇ ਦਿਲ ਵਿੱਚ ਕਿਸੇ ਵਾਸਤੇ ਇਹ ਕਿਰਨਾ ਨਹੀਂ ਸੀ ਕਿ ਮੈਨੂੰ ਇਹ ਬੁਰਾ ਜਾਂ ਭਲਾ ਕਿਉਂ ਕਹਿੰਦੇ ਹੈ. ਲੇਕਿਨ ਸਾਨੂੰ ਆਪਦੇ ਦਿਲ ਵਿੱਚ ਇਹ ਖਿਆਲ ਸੋਚਣਾ ਚਾਹੀਦਾ, ਸਾਨੂੰ ਕੋਈ ਸੇਵਾ ਕਰਦਿਆਂ ਨੂੰ ਮਾਮੂਲੀ ਜਿਹਾ ਹੀ ਸਾਡੇ ਉੱਤੇ ਉਂਗਲ ਉਠਾ ਲਏ, ਅਸੀਂ ਹਗਾਮਾ ਖੜਾ ਕਰ ਦਿੰਦੇ ਹਾਂ. ਜਿੰਨਾ ਚਿਰ ਸਾਨੂੰ ਲੋਕ ਪ੍ਰੇਮੀ ਵਾਹ 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 ਕਹਿੰਦੇ ਹੈ, ਇਹ ਬੜੀ ਅੱਛੀ ਸੇਵਾ ਕਰਦਾ ਹੈ, ਇਹ ਬੜਾ ਅੱਛਾ ਪ੍ਰੇਮੀ ਹੈ, ਬੜਾ ਭਜਨ ਕਰਦਾ ਹੈ, ਅਸੀਂ ਫੁੱਲੇ ਨਹੀਂ ਸਮਾਉਂਦੇ ਗੇ. ਜਿੱਦੇ ਕਿਤੇ ਕੋਈ ਪ੍ਰੇਮੀ ਐਸਾ ਕਹਿ ਦਿੰਦਾ ਹੈ, ਹਾਲਾਂਕਿ ਉਹਦੇ ਭਲੇ ਵਾਸਤੇ ਹੈ, ਉਹਦੀ ਬਿਹਤਰੀ ਵਾਸਤੇ ਹੈ, ਕਿਉਂਕਿ ਜੇ ਕੋਈ ਕਿਸੇ 'ਤੇ ਨੁਕਤਾ ਚੀਨੀ ਕਰਦਾ ਹੈ, ਉਹ ਆਪਣਾ ਭਜਨ ਹੀ ਖਰਾਬ ਕਰਦਾ ਹੈ, ਉਹਦਾ ਫਾਇਦਾ ਕਰਦਾ ਹੈ.
Después de recibir la iniciación, el Guru Amar Dev ji decidió que él pasaría el resto de su vida haciendo la devoción de su maestro y sirviéndole a él. En India es considerado como una cosa muy mala si una persona va a vivir con la familia de la nuera o con la familia del yerno. Y esto se convierte en la causa de que la gente le falte el respeto y ya no lo miren con buenos ojos. Pero al Guru Amar Dev ji no le molestó esto y pasó allí el resto de su vida. Aun cuando él tuvo que enfrentar muchísima crítica porque él estaba involucrado en el seva del Guru Angad Dev ji. El Guru Amar Dev, a él no le molestaba toda esta crítica y pues la gente lo criticaba muchísimo, pero él sin embargo seguía siendo el seva de su maestro. Y ocurrió una vez que él iba temprano en la mañana a traer un poco de agua y él tenía que pasar por la casa de un tejedor. Y como era temprano en la mañana, bueno, él pasó por la casa de ese tejedor y se tropezó con el telar y se cayó. Entonces inmediatamente el tejedor preguntó que quién está allá. La esposa del tejedor le respondió, ¿quién más puede ser a esta hora temprana de la mañana sino ese Amru que no tiene ninguna casa? A él lo han botado sus hijos de su casa y él ahora está viviendo con los padres de su nuera. Al Guru Amar Dev ji no le molestó esta crítica, pero algún otro amado que estaba allí y que escuchó todo esto, él fue a donde el Guru Angad Dev ji le contó acerca de lo que decían las personas, de que el Guru Amar Dev era la persona sin hogar y sin honor. El Guru Angad Dev ji entonces llamó al Guru Amar Dev ji al frente de una gran reunión de su sangat. Él le dijo a toda la gente que al Guru Amar Dev ji lo llaman como la persona sin hogar, pero él se convertirá en el hogar de aquellos que no lo tienen, y lo llaman también la persona sin honor, pero él se convertirá en el honor de aquellos que no lo tienen. En ese momento el Guru Angad Dev ji miró dentro de los ojos del Guru Amar Dev ji le dio todo lo que él tenía y lo convirtió en su forma. ¿Ustedes ven por qué recibió todo el Guru Amar Dev Ji de su maestro? Él lo hizo porque él escuchó la crítica y él no oyó a nadie a pesar de escuchar toda esta crítica. Él siempre hizo el seva de su maestro sin importarle que la gente le dijera, lo llamaran de distintos nombres o le dijeran distintas cosas, sino que él continuaba haciendo el seva de su maestro. A menos que uno no se vuelva como él, cuando hace el seva, uno no puede lograr lo que él logró. Debemos mirar interiormente y ver cuál es el tipo de seva que hacemos nosotros y si nos acercamos en algo al seva que hacía el Guru Amar Dev. Pero nosotros hacemos el seva así de que mientras la gente nos alaba y nos aprecia y nos da las gracias por el seva, nosotros continuamos haciéndolo con mucha alegría. Pero si siquiera una sola persona empieza o dice alguna cosa en contra de nosotros, nosotros dejamos de hacer el seva. Aun cuando nosotros sabemos que las personas que nos critican y encuentran las fallas en el seva que estamos haciendo, esas personas pierden sus meditaciones y nos las están entregando a nosotros y nos limpian a la vez. Sin embargo, nosotros nos molestamos y botamos la gracia que el maestro nos está dando a través de ese seva.
Maharaj Sahib nos entiende de que Satguru Adi Bakshish, una de Dhyani, Yadu Jeev de Kardeh, ਨਾ ਬ੍ਰਹਮ ਨਾ ਪਾਰ ਬ੍ਰਹਮ ਦੇ ਮਾਲਕ ਰੋਕ ਸਕਦੇ ਕਿਉਂਕਿ ਉਹ ਆਪਣੀ ਦਇਆ ਬਖਸ਼ੇ ਸੱਚਖੰਡ ਤੋਂ ਲਿਆਉਂਦੇ ਹੈ
ਐਲ ਮਾਇਸਟਰੋ ਸਾਉਨ ਸਿੰਘ ਦੇਸਿਆ ਕਿ ਜਦੋਂ ਐਲ ਮਾਇਸਟਰੋ ਦੇਰਾਮਾ ਸੁਸ ਬੈਂਡੀਸ਼ਨਸ y su gracia sobre los discípulos, ni siquiera Brahm ni el Par Brahm pueden detener esa gracia y esas bendiciones porque los maestros traen la gracia y las bendiciones desde Sachkhand.
ਜਿਨ ਪਰ ਮਿਹਰ ਦਇਆ ਸਤਿਗੁਰ ਕੀ ਉਨ ਕੋ ਦਰਸ਼ ਦਈ ਦਰਸ਼ ਪਾਏ ਸਤ ਲੋਕ ਸਿਧਾਰੀ ਸਤ ਨਾਮ ਪਦ ਕੀਨ ਸਹੀ ਸਹੀ ਨਾਮ ਪਾਇਆ ਸਤਿਗੁਰ ਸੇ ਦਿਨ ਸਤਿਗੁਰ ਸਭ ਜੀਵ ਬਹੀ
ਆਪ ਕਹਿਣ ਲੱਗੇ ਜਿਨ੍ਹਾਂ ਤੇ ਸਤਿਗੁਰੂ ਮਿਹਰ ਕਰਦਾ ਹੈ ਦਇਆ ਕਰਦਾ ਹੈ ਉਹਨਾਂ ਨੂੰ ਹੀ ਪਰਮਾਤਮਾ ਆਪਣਾ ਦਰਸ਼ਨ ਦਿੰਦਾ ਹੈ ਕਹਿਣ ਲੱਗੇ ਦਰਸ਼ਨ ਦਾ ਕੀ ਫਾਇਦਾ ਹੋਇਆ ਆਤਮਾ ਸੱਚਖੰਡ ਸਤਲੋਕ ਆਪਣੇ ਘਰ ਵਾਪਸ ਪਹੁੰਚ ਜਾਂਦੀ ਹੈ ਕਿਸ ਤਰੀਕੇ ਨਾਲ ਪਹੁੰਚਦੀ ਹੈ ਸੰਤ ਸਤਿਗੁਰੂ ਸਹੀ ਨਾਮ ਜੋ ਸੱਚਖੰਡ ਤੋਂ ਉੱਠ ਕੇ ਸਾਡੇ ਮੱਥੇ ਦੇ ਪਿੱਛੇ ਧਨੁਕਾਰਾਂ ਦੇ ਰਿਹਾ ਹੈ ਉਸ ਦੇ ਨਾਲ ਜੋੜਦਾ ਹੈ ਜਿੱਥੋਂ ਆ ਰਿਹਾ ਸਾਡੀ ਆਤਮਾ ਨੂੰ ਉਸੇ ਜਗ੍ਹਾ ਹੀ ਲੈ ਜਾਂਦਾ ਹੈ
Ahora él dice que Dios da su darshan a aquellos sobre quienes Dios derrama su gracia. El alma sobre la cual el maestro derrama su gracia llega a Satlok, a Sachkhand y a su verdadero hogar. ¿Cómo es que llega el alma a Satlok o a Sachkhand? El maestro la conecta con el verdadero Nam y a través de él ella llega a Sachkhand o a su verdadero hogar.
ਸਹੀ ਨਾਮ ਪਾਇਆ ਸਤਿਗੁਰ ਸੇ ਬਿਨ ਸਤਿਗੁਰ ਸਭ ਜੀਵ ਬਹੀ ਜੀਵ ਪੜੇ ਚੌਰਾਸੀ ਪਰਮੇ ਖਾਨ ਪਾਨ ਅਦ
ਸਵਾਮੀ ਜੀ ਮਹਾਰਾਜ ਕਹਿੰਦੇ ਆ ਜਿਨ੍ਹਾਂ ਨੂੰ ਨਾਮ ਨਹੀਂ ਮਿਲਿਆ ਗੁਰੂ ਨਹੀਂ ਮਿਲਿਆ ਉਹ ਹਮੇਸ਼ਾ ਹੀ 84 ਚੋਂ ਆਉਂਦੇ ਆ 84 ਚਲੇ ਜਾਂਦੇ ਹੈ ਜੀਵ ਨੂੰ ਇੱਕ ਬੜਾ ਭਿਆਨਕ ਰੋਗ ਲੱਗਿਆ ਹੈ ਉਹ ਇਹ ਰੋਗ ਹੈ ਅੱਛੇ ਖਾਣੇ ਖਾਣ ਦਾ ਚਸਕਾ ਹੈ ਮਾਨ ਵਡਿਆਈ ਦਾ ਚਸਕਾ ਹੈ ਮਾਨ ਮਿਲਦਾ ਹੋਵੇ ਉੱਥੇ ਅਸੀਂ 4 ਪੈਸੇ ਵੀ ਖਰਚ ਕਰਾਂਗੇ ਨਰਾਦਰ ਵਾਲੇ ਥਾਂ ਅਸੀਂ ਜਾ ਹੀ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਗੇ ਇਸ ਵਾਸਤੇ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਬੜੇ ਬਣੇ ਤਨ ਮਾਰ ਸਹੀ ਸੰਤ ਮਤ ਦੇ ਵਿੱਚ ਹਮੇਸ਼ਾ ਹੀ ਸਾਨੂੰ ਛੋਟਾ ਬਣਨ ਵਾਸਤੇ ਪ੍ਰੇਰਿਆ ਜਾਂਦਾ ਹੈ। ਛੋਟੇ ਦਾ ਮਤਲਬ ਇਹ ਨਹੀਂ ਹੁੰਦਾ ਗਾ ਕਿ ਅਸੀਂ ਹਰ ਇੱਕ ਦੇ ਅੱਗੇ ਹੱਥ ਹੀ ਜੋੜਦੇ ਰਹੀਏ, ਕਿਉਂਕਿ ਉਹ ਪਰਮਾਤਮਾ ਦਾ ਜਿਹੜਾ ਰਸਤਾ ਹੈ ਉਹ ਵਾਲ ਤੋਂ ਦਸਵਾਂ ਹਿੱਸਾ ਹੈ, ਮਨ ਹਾਥੀ ਹੈ, ਹੰਕਾਰ ਬਣਿਆ ਬੈਠਾ ਹੋਇਆ ਹੈ। ਇਹ ਹੁਣ ਵਾਲ ਦੇ ਦਸਵੇਂ ਹਿੱਸੇ ਵੀ ਦੀ ਕਿਸ ਤਰ੍ਹਾਂ ਬਰੀਕ ਜਾਏਗਾ ਜੇ ਪਰਮਾਤਮਾ ਨੇ ਸਾਨੂੰ ਧਨ ਦੌਲਤ ਬਖਸ਼ੀ ਹੈ, ਅੱਛੀ ਬਖਸ਼ੀ ਹੈ, ਬੁੱਧੀ ਬਖਸ਼ੀ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਦੇ ਸਾਥੀਆਂ ਦੀ ਇੱਜ਼ਤ ਹੀ ਨਾ ਕਰੀਏ, ਉਹਨਾਂ ਨੂੰ ਅਸੀਂ ਆਪਦੇ ਜੈਸੇ ਇਨਸਾਨ ਹੀ ਨਾ ਸਮਝੀਏ।
ਔਰਾ ਸਵਾਮੀ ਜੀ ਮਹਾਰਾਜ ਜੀ ਸੇ ਕਿਹਾ ਕਿ ਜੋ ਇਹ ਕਿ ਨੋ ਤਿਨੇ ਨਾ ਮਾਇਸਟਰ ਕਿ ਨੋ ਹਨ ਰਿਸੀਵਿਡ ਨਾਮ ਇਹੋਸ ਬੀਨਨ ਇਨ ਇਲ ਸਿਕਲੋ ਲੋਸ 84 ਲੱਖ ਦੇ ਨਾਸੀਮੈਂਟੋਸ ਇ ਮੁਰਤੇਸ ਇ ਰਿਗਰੈਸਨ ਆ ਇਸੇ ਮਿਸਮੋ ਸਿਕਲੋ। Él lleva, sufre de esta enfermedad que él siempre quiere el nombre y la fama, siempre busca la comida deliciosa y siempre busca el respeto y el honor de la gente, y si no recibe este honor, incluso está listo a pagar muchísimo dinero para ir a aquel sitio donde sí le den el respeto y el nombre y la fama. Swamiji Maharaj dice que aquellos que se vuelven grandes, a ellos los golpean. Swamiji Maharaj dice que en este sendero uno no tiene que volverse grande, sino tiene que volverse pequeño y humilde, pero volverse pequeño no quiere decir que siempre uno le esté juntando las manos a las personas. Nosotros debemos volvernos humilde desde adentro, porque nosotros tenemos que pasar a través de ese sendero que es mucho más angosto que el tamaño de un cabello, y nuestra mente se ha vuelto como el tamaño de un elefante. Entonces, ¿cómo es posible para un elefante viajar por un camino que es así de pequeño? Por eso nosotros debemos volvernos humildes desde adentro. Nosotros tenemos que volvernos humildes y pequeños, y si Dios nos ha dado su gracia y nos ha dado un buen intelecto, nos ha dado buen dinero y buenas cosas en este mundo, esto no quiere decir que nosotros le tenemos que faltar el respeto a las personas que son inferiores a nosotros.
ਮਾਨ ਮਨੀ ਕਾ ਰੋਗ ਪਸਰਿਆ, ਬੜੇ ਬਣੇ ਜਿਨ ਮਾਰ ਸਹੀ, ਛੋਟਾ ਰਹੇ ਚੇਤ ਸੇ ਅੰਤਰ, ਸ਼ਬਦ ਮਹੀ ਤਵ ਸੁਰਤ ਸ਼ਬਦ ਬਿਨਾਂ ਸਾਰਾ ਜਗ ਅੰਧਾ, ਬਿਨ ਸਤਿਗੁਰ ਸਭ ਪਰਮ ਮਈ।
ਪਰਮਾਤਮਾ ਨੇ ਹਰ ਪ੍ਰਕਾਰ ਦੀ ਮਨ ਵਡਿਆਈ ਦਿੱਤੀ ਹੋਵੇ, ਧਨ ਦੌਲਤ ਸਭ ਕੁਛ ਹੋਵੇ, ਫਿਰ ਆਪਦੇ ਦਿਲ ਵਿੱਚ ਇਹ ਸਮਝੇ ਕਿ ਇਹ ਪਰਮਾਤਮਾ ਦਾ ਹੈ, ਪਰਮਾਤਮਾ ਦੀ ਮਿਹਰ ਨਾਲ ਹੀ ਸਭ ਕੁਛ ਹੋਇਆ ਹੈ, ਕਹਿਣ ਲੱਗੇ ਜਦ ਤੱਕ ਸਾਨੂੰ ਸ਼ਬਦ ਨਾਮ ਨੂੰ ਅਸੀਂ ਪ੍ਰਗਟ ਨਹੀਂ ਕਰਦੇ ਗੇ, ਸਾਡੀ ਸੁਰਤ ਨੂੰ ਪਤਾ ਨਹੀਂ ਕਿ ਰਸਤਾ ਅੰਦਰ ਕਿਹੜਾ ਹੈ, ਔਰ ਬਗੈਰ ਸਤਿਗੁਰੂ ਤੋਂ ਭਰਮ ਨਹੀਂ ਜਾਂਦਾ ਗਾ ਕਿ ਅਸੀਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ।
Si Dios Todopoderoso les da a ustedes todo tipo de nombre y fama, de riquezas, de todo tipo de comodidades y todas esas cosas, sin embargo, teniendo todas esas cosas, ustedes siempre deben entenderlas como que es la gracia de Dios y que todas esas cosas le pertenecen a Él. Porque si, aun cuando tengamos todas esas cosas, si Dios no derrama gracia sobre nosotros, nosotros no sabremos qué camino debemos tomar, y si Él no es benévolo con nosotros, no podremos encontrar el camino que debemos seguir, aun cuando ese camino ya está dentro de nosotros.
Shabd binan sara jage andha, bin sat gur sab param mai, shabd ped aur shabd kamai, ਜਿਨ ਜਿਨ ਕੀਨੀ ਸਾਰ ਨਈ, ਸ਼ਬਦ ਰਤਾਂ ਸਤਿਗੁਰ ਪਹਿਚਾਨੋ, ਹਮ ਇਹ ਪੂਰਾ ਪਤਾ ਦਈ, ਖੋਲੋ ਆਂਖ ਨਿਕਟ ਹੀ ਦੇਖੋ, ਅਬ ਕਿਆ ਖੋਲੂੰ ਖੋਲ ਕਹੀ, ਆਗੇ ਭਾਗ ਤੁਮਾਰਾ ਪਿਆਰੀ, ਨਹੀਂ ਪਰ ਖੋ ਤੋ ਜੂਨ ਰਹੀ। ਸੋਈ ਕਹਿ ਡਾ